श्री वाहेगुरु तम श्री गुरु नानक देव जी हो महाराज दंडवत नंदनियन कुमार सर्व कला समरथ दौलन तेरा खो प्रभु नानक दे कर फिरत फिरत प्रव्याया प्रयाता शरणाए नानक की प्रभ बेनती अपनी बलती लाए तू तो सजन मेंदिया सोतार नैन महन दे तरस दे कठपसी दीदार दुख बिच सुख मनाई तन मन काट काट सब अर्के मृत्यु अग्नि आप जलाए पखा गिरी पानी तो जोड़े वैसो खाई मानक गरीब तय पया द्वारे हर मेरे उपड़ियाई प्रीतम मेरा प्यारा ਸਤਨਾਮ ਸ੍ਰੀ। ਜੇ ਕੋਈ ਮਿਲਾ ਦੇਵੇ ਆ ਕੇ ਪ੍ਰੀਤਮ ਪਿਆਰੇ ਨੂੰ, ਮਹਾਰਾਜ ਜੀ ਫਰਮਾਨ ਕਰ ਰਹੇ ਹੈ ਕਿ ਅਸੀਂ ਆਪਣਾ ਆਪ ਵੇਚ ਕੇ ਉਹਦੇ ਹਵਾਲੇ ਕਰ ਦਈਏ, ਆਪਣੀ ਹੰਤਾ ਤੇ ਮਮਤਾ ਦੋਵੇਂ ਚੀਜ਼ਾਂ ਉਹਦੇ ਹਵਾਲੇ ਕਰ ਦਈਏ ਜੇ ਕੋਈ ਮਿਲਾ ਦੇਵੇ, ਕਿਉਂਕਿ ਮੈਨੂੰ ਦੀ ਬਹੁਤ ਵੱਡੀ ਕੀਮਤ ਹੈ। ਇਹ ਜੋ ਮਹੀਨਾ ਹੈ ਸੱਜਣ ਦਾ, ਇਸ ਮਹੀਨੇ ਦੇ ਅੰਦਰ 12-11 ਮਹੀਨੇ ਅਰਦਾਸਾਂ ਹੁੰਦੀਆਂ ਰਹੀਆਂ, ਬਹੁਤ ਜ਼ਿਆਦਾ ਵੈਰਾਗ ਪ੍ਰਗਟ ਹੁੰਦਾ ਰਿਹਾ, ਲੇਕਿਨ ਇਸ ਮਹੀਨੇ ਚ ਆ ਕੇ ਫਲਗੁਣ ਆਨੰਦ ਵਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਜਿਹੜੇ ਸੱਜਣ ਦੇ ਵਾਸਤੇ ਰੋ ਰਹੇ ਸੀ, ਤਰਲੇ ਕਰ ਰਹੇ ਸੀ, ਜਿਹਦੇ ਵਾਸਤੇ ਵਾਰ ਵਾਰ ਅਰਦਾਸਾਂ ਬੇਨਤੀਆਂ ਕਰ ਰਹੇ ਸੀ, ਉਹ ਸੱਜਣ ਅੰਦਰੋਂ ਹੀ ਪ੍ਰਗਟ ਹੋ ਗਿਆ। ਇਹ ਕਰਿਆ ਕਿਹਨੇ? ਕਹਿੰਦੇ ਸੰਤ ਸਵਾਰੀ ਰਾਮ ਕੇ, ਇਹ ਸੰਤਾਂ ਦੀ ਸਹਾਇਤਾ ਦੇ ਨਾਲ ਪਰਮੇਸ਼ਰ ਮਿਲ ਗਿਆ, ਹੁਣ ਆਨੰਦ ਹੀ ਆਨੰਦ ਹੋ ਗਿਆ। ਸੋ ਇਹ ਸ਼ਬਦ ਚ ਮਹਾਰਾਜ ਫਰਮਾਨ ਕਰ ਰਿਹਾ ਕਿ ਜੇ ਕੋਈ ਮਿਲਾ ਦੇਵੇ ਸਾਨੂੰ ਹਾਂ ਤਿਸ ਪਾਇਆ ਆਪ ਵਿੱਚ ਆਈ, ਮੈਂ ਉਹਦੇ ਕੋਲ ਆਪਣਾ ਆਪ ਵੇਚ ਦੇਵਾਂ। ਪਰਮੇਸ਼ਰ ਦੇ ਮਿਲਣ ਦਾ ਹਰ ਬੰਦਾ ਹੀ ਜੋ ਵੀ ਹੈ ਜਗਿਆਸੂ ਉਹਦੇ ਮਨ ਚ ਖਿਆਲ ਉੱਠਦਾ ਹੈ ਵੀ ਪਰਮੇਸ਼ਰ ਮਿਲ ਪਵੇ। ਪਰ ਮਹਾਰਾਜ ਕਹਿੰਦੇ ਜਿੰਨਾ ਚਿਰ ਤੇਰਾ ਸ਼ਿੰਗਾਰ ਨਹੀਂ ਨਾ ਲਾਇਆ ਹੋਇਆ ਉਹ ਪਿਆਰਾ ਰੀਝਦਾ ਨਹੀਂ ਹੈ। ਐਵੇਂ ਹੀ ਅਦੜੇ ਖੁਦੜੇ ਲਿਬੜੇ ਹੋਏ ਬਦਬੂਦਾਰ ਕੱਪੜੇ ਪਾਏ ਹੋਣ, ਬਦਬੂ ਮਾਰਦੀ ਹੋਵੇ ਸਰੀਰ ਚੋਂ ਬਦਬੂ, ਕੱਪੜਿਆਂ ਚੋਂ ਬਦਬੂ ਮਾਰਦੀ ਹੋਵੇ, ਕੋਈ ਨੇੜੇ ਨਹੀਂ ਲਾਉਂਦਾ ਕੋਈ ਬੰਦਾ ਵੀ। ਸੋ ਇਹ ਜੋ ਚਾਹੁੰਦੇ ਤਾਂ ਅਸੀਂ ਮਿਲਣਾ ਪਰਮੇਸ਼ਰ ਨੂੰ, ਪਰ ਅਸੀਂ ਆਪਣੇ ਆਪ ਦੀ ਪੜਚੋਲ ਨਹੀਂ ਕਰਦੇ ਵੀ ਸਾਡੇ ਅੰਦਰ ਤਾਂ ਮਰੀ ਹੋਈ ਬਿੱਲੀ ਨਿੰਦਿਆ ਦੀ ਪਈ ਹੈ ਗਿਰੀ, ਇਹ ਕਿੰਨਾ ਹੀ ਸਾਫ਼ ਕਰੀ ਜਾਓ, ਰੋਜ਼ ਨਿਤਨੇਮ ਕਰੀ ਜਾਓ, ਰੋਜ਼ ਗੁਰਦੁਆਰੇ ਜਾ ਕੇ ਝਾੜੂ ਦੇਈ ਜਾਓ, ਮੱਥੇ ਟੇਕੀ ਜਾਓ, ਜਦ ਤੱਕ ਨਿੰਦਿਆ ਰੂਮ ਮਿਲੀ ਮਰੀ ਹੋਈ ਬਿੱਲੀ ਨਹੀਂ ਵਿੱਚੋਂ ਕੱਢਦੇ, ਖੂਹ ਦੇ ਪਾਣੀ ਸਾਫ਼ ਨਹੀਂ ਹੁੰਦਾ। ਇੱਕ ਵਾਰੀ ਇੱਕ ਬਿੱਲੀ ਖੂਹ 'ਚ ਗਿਰ ਗਈ, ਪਿੰਡ ਵਾਲੇ ਸਿੱਧੇ ਸਾਦੇ ਬੰਦੇ ਸੀ, ਇੱਕ ਸੰਤ ਪਿੰਡ ਦੇ ਬਾਹਰ ਬਾਹਰ ਰਿਹਾ ਕਰਦੇ ਸੀ, ਪੰਚਾਇਤ ਇਕੱਠੀ ਹੋਈ, ਬਾਬਾ ਜੀ ਕੋਲ ਚਲੀ ਗਈ, ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਪਾਣੀ ਪੀਣਾ ਬਹੁਤ ਮੁਸ਼ਕਲ ਹੋ ਗਿਆ, ਬਦਬੂ ਆਉਂਦੀ ਆ ਪਾਣੀ ਚੋਂ। ਕਹਿਣ ਲੱਗੇ ਕੀ ਹੋ ਗਿਆ ਪਾਣੀ 'ਚ? ਮਹਾਰਾਜ ਕੋਈ ਜਾਨਵਰ ਗਿਰ ਗਿਆ। ਉਹ ਕਹਿੰਦੇ ਹਜ਼ਾਰ ਡੋਲ ਕੱਢ ਦੋ ਬਾਹਰ ਸਿੱਟ ਦੋ, ਇੱਕ ਹਜ਼ਾਰ ਡੋਲ ਪਾਣੀ ਦਾ ਕੱਢ ਕੇ ਬਾਹਰ ਸਿੱਟ ਦਿੱਤਾ ਤੇ ਖੂਹ ਖਾਲੀ ਹੋ ਗਿਆ, ਰੇਤਾ ਨਿਕਲਿਆ ਆ। ਉਹਦੇ ਬਾਅਦ ਹੌਲੀ ਹੌਲੀ ਪਾਣੀ ਫੇਰ ਆਇਆ, ਇੱਕ ਦਿਨ ਪਾਣੀ ਕੁਛ ਠੀਕ ਲੱਗਿਆ, ਦੂਜੇ ਦਿਨ ਫੇਰ ਬਦਬੂ ਫੈਲ ਗਈ। ਫੇਰ ਸੰਤਾਂ ਕੋਲ ਗਏ, ਕਹਿੰਦੇ ਭਾਈ ਹਜ਼ਾਰ ਡੋਲ ਨਾਲ ਨਹੀਂ ਹੋਇਆ, ਦੋ ਹਜ਼ਾਰ ਡੋਲ ਕੱਢ ਦਿਓ ਬਾਹਰ। ਫੇਰ ਪਾਣੀ ਕਢਵਾ ਦਿੱਤਾ, ਫੇਰ ਵੀ ਪਾਣੀ ਸਾਫ਼ ਨਾ ਹੋਇਆ। ਫੇਰ ਮਹਾਂਪੁਰਸ਼ਾਂ ਕੋਲ ਗਏ, ਕਹਿੰਦੇ ਕੀ ਗੱਲ, ਪਾਣੀ ਮੁੱਕ ਜਾਂਦਾ? ਕਹਿੰਦੇ ਮੁੱਕ ਜਾਂਦਾ ਜੀ, ਬਸ ਤਾਂ ਠਹਿਰ ਕੇ ਫੇਰ ਹਜ਼ਾਰ ਡੋਲ ਕੱਢ ਲਓ। ਕਹਿੰਦੇ ਚਲੋ ਐਤਕੀ 3000 ਕੱਢ ਲਓ। 3000 ਕੱਢਿਆ, ਪਾਣੀ ਸਾਫ਼ ਨਾ ਹੋਇਆ। ਮਹਾਂਪੁਰਸ਼ ਕਹਿਣ ਲੱਗੇ ਜਦੋਂ ਪਾਣੀ ਕੱਢੋ ਉਸ ਵੇਲੇ ਸਾਨੂੰ ਬੁਲਾ ਲਿਆ, ਖੂਹ ਸੁੱਕ ਗਿਆ ਤੇ ਮਹਾਂਪੁਰਸ਼ਾਂ ਨੂੰ ਬੁਲਾ ਲਿਆ ਕਿ ਮਹਾਰਾਜ ਹੁਣ ਤਾਂ ਪਾਣੀ ਹੈ ਨਹੀਂ। ਉਹਨਾਂ ਨੇ ਹੇਠਾਂ ਦੇਖਿਆ, ਕਹਿਣ ਲੱਗੇ ਵੀ ਇਹ ਵੀ ਸਿੱਧਾ ਹੀ ਬੰਦਾ, ਪਾਣੀ ਤਾਂ ਕੱਢੀ ਜਾਂਦੇ ਨੇ, ਮਰੀ ਹੋਈ ਬਿੱਲੀ ਨੂੰ ਨਹੀਂ ਕੱਢਦੇ। ਕਹਿੰਦੇ ਇੱਕ ਬੰਦਾ ਖੂਹ 'ਚ ਵੜੋ, ਇਹ ਬਿੱਲੀ ਨੂੰ ਬਾਹਰ ਕੱਢੋ। ਪਾਣੀ ਕੱਢਿਆ ਹੋਇਆ ਸੀ ਸਾਫ਼, ਉਹਦੇ ਬਾਅਦ ਬੜਾ ਪਿਓਰ ਪਾਣੀ ਆ ਗਿਆ। ਸੋ ਮਤਲਬ ਇਹ ਹੈ ਵੀ ਅਸੀਂ ਇੱਕ ਪਾਸੇ ਤਾਂ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ ਹਾਂ, ਵਾਹਿਗੁਰੂ ਨੂੰ ਮਿਲਣ ਵਾਸਤੇ ਸਾਡਾ ਜਿਹੜਾ ਚੋਲਾ ਹੈ ਸਰੀਰ ਰੂਪੀ, ਸੂਕਸ਼ਮ ਸਰੀਰ ਰੂਪੀ, ਕਾਰਨ ਸਰੂਪ ਰੂਪੀ, ਉਹ ਤਾਂ ਬਿਲਕੁਲ ਪਵਿੱਤਰ ਹੋਣਾ ਚਾਹੀਦਾ। ਉਹ ਮੈਲਾ ਹੁੰਦਾ, ਬਦਬੂਦਾਰ ਹੁੰਦਾ, ਵੈਰ ਭਾਵ ਨਾਲ, ਵਿਰੋਧ ਭਾਵ ਨਾਲ, ਨਿੰਦਿਆ ਦੇ ਨਾਲ, ਚੂਲੀਆਂ ਦੇ ਨਾਲ, ਈਰਖਾ ਦੇ ਨਾਲ, ਤ੍ਰਿਸ਼ਨਾ ਦੇ ਨਾਲ। ਉਹ ਜਿੰਨੀ ਦੇਰ ਤੱਕ ਸਾਡੇ ਅੰਦਰ ਪਈਆਂ ਇਹ ਚੀਜ਼ਾਂ, ਉਨੀ ਦੇਰ ਤੱਕ ਸਾਡੀ ਬਾਹਰਲੀ ਖੂਬਸੂਰਤੀ ਕੋਈ ਮਾਇਨੇ ਨਹੀਂ ਰੱਖਦਾ, ਬਾਹਰਲਾ ਭੇਖ ਮਾਇਨੇ ਨਹੀਂ ਰੱਖਦਾ, ਕਿਉਂਕਿ ਅੰਦਰੋਂ ਤਾਂ ਬਦਬੂਦਾਰ ਚੀਜ਼ਾਂ ਪਈਆਂ। ਮਹਾਰਾਜ ਕਹਿੰਦੇ ਕੀ ਸਮਝਦਾ ਤੂੰ? ਇਸ ਤਰ੍ਹਾਂ ਪਰਮੇਸ਼ਰ ਨਹੀਂ ਮਿਲਿਆ ਕਰਦਾ, ਕਿਉਂਕਿ ਤੇਰਾ ਜਿਹੜਾ ਚੋਲਾ ਹੈ ਉਹ ਗੰਦਾ ਹੈ, ਬਦਬੂਦਾਰ ਹੈ, ਉਹ ਪਾਉਂਦਾ ਨਹੀਂ ਹੈ ਤੇਰੇ ਪਿਆਰੇ ਨੂੰ। ਤੇਰਾ ਚੋਲਾ ਨਾ ਕੰਤਰੂ ਪਾਵੇ, ਮਾਇਆ ਵਾਲੇ ਰੰਗ ਰੰਗਿਆ। ਸਵਾਲ ਆ ਗਿਆ ਚੋਲੇ ਦਾ ਵੀ ਪਹਿਲਾਂ ਜਿਹੜਾ ਚੋਲਾ ਹੈ ਨਾ ਇਹ ਨੀ ਪਾਉਂਦਾ, ਉਹਨੂੰ ਦੇਖਣਾ ਨੀ ਚਾਹੁੰਦਾ, ਇਸ ਤਰ੍ਹਾਂ ਦੇ ਨਾਲ ਸੇਜ ਤੇ ਚਲੀ ਜਾਏਗੀ ਇਸਤਰੀ, ਜਾਂ ਉਹ ਚਾਹੁੰਦਾ ਹੀ ਨਹੀਂ ਹੈ ਬਦਬੂ ਮਾਰਦੀ ਆ ਉਹਦੇ ਵਿੱਚੋਂ। ਮਹਾਰਾਜ ਕਹਿੰਦੇ ਮਾਇਆ ਦੇ ਰੰਗ ਚ ਰੰਗ ਲਿਆ ਤਾਂ ਪਿਆਰ ਦੇ ਰੰਗ ਨਾਲ ਨੀ ਰੰਗਿਆ। ਜੇ ਕਿਤੇ ਇਹਦੀ ਥਾਂ ਤੇ ਤੂੰ ਪਿਆਰ ਦੇ ਰੰਗ ਨਾਲ ਰੰਗ ਲੈਂਦਾ ਨਾ ਤਾਂ ਇਹਦੇ ਵਿੱਚ ਮੈਂ ਐਸੀ ਸੁਗੰਧੀ ਉੱਠਣੀ ਸੀ ਤਾਂ ਇਕੰਤ ਨੂੰ ਪਾ ਜਾਣਾ ਸੀ, ਕਿਉਂਕਿ ਉਹਨੂੰ ਪਿਆਰ ਪਾਉਂਦਾ, ਹੋਰ ਕੁਛ ਪਾਉਂਦਾ ਨੀ। ਮਾਇਆ ਦਾ ਰੰਗ ਜਿਹੜਾ ਕਾਮ ਦਾ, ਕ੍ਰੋਧ ਦਾ, ਲੋਭ ਮੋਹ, ਹੰਕਾਰ, ਈਰਖਾ, ਨਿੰਦੀ, ਨਿੰਦਿਆ, ਚੁਗਲੀ, ਵਕੀਲੀ, ਆਸਾ, ਤ੍ਰਿਸ਼ਨਾ, ਮਨਸ਼ਾ ਵਗੈਰਾ ਅਨੇਕਾਂ ਚੀਜ਼ਾਂ ਨੇ ਜਿਹੜੀਆਂ ਦੁਰਗੰਧ ਫੈਲਾਉਂਦੀਆਂ ਨੇ। ਇਹਦੇ ਮੁਕਾਬਲੇ ਦੇ ਉੱਤੇ ਜੋ ਪਿਆਰ ਦਾ ਚੋਲਾ ਹੈ, ਪਿਆਰ ਵਿੱਚ ਧੀਰਜ ਹੈ, ਪਿਆਰ ਵਿੱਚ ਖਿਮਾ ਹੈ, ਪਿਆਰ ਵਿੱਚ ਦਿਆ ਹੈ, ਪਿਆਰ ਵਿੱਚ ਸੱਤ ਹੈ, ਸੰਤੋਖ ਹੈ, ਪਿਆਰ ਵਿੱਚ ਬੋਲੀ ਮਿੱਠੀ ਹੈ, ਪਿਆਰ ਵਿੱਚ ਚਰਿੱਤਰ ਉੱਚਾ ਹੈ, ਸੋਚ ਹੈ, ਪਿਆਰ ਦੇ ਅੰਦਰ ਮਨ ਵੀ ਸੁੱਚਾ ਹੈ, ਬੋਲੀ ਵੀ ਸੁੱਚੀ ਹੈ, ਤਨ ਵੀ ਸੁੱਚਾ ਹੈ। ਪਿਆਰ ਦੀ ਸੁਗੰਧੀ ਨਾਲ ਜੇ ਇਹ ਰੰਗਿਆ ਹੋਵੇ ਤਾਂ ਇਹ ਚੋਲਾ ਭਾ ਜਾਂਦਾ ਪਰਮੇਸ਼ਰ ਨੂੰ। ਸਿੱਧੀਆਂ ਗੱਲਾਂ ਨੇ ਮਹਾਰਾਜ ਦੀਆਂ, ਐ ਮਿਸਾਲ ਇਸਤਰੀ ਪੁਰਸ਼ ਦੀ ਲਈ ਹੈ ਤੇ ਨਾਲ ਰੱਬ ਦੀ ਤੇ ਜੀਵ ਦੀ ਗੱਲ ਹੋ ਰਹੀ ਹੈ। ਬਈ ਜੀਵ ਦੇ ਅੰਦਰ ਜੇ ਮਾੜੀਆਂ ਕੁਆਲਿਟੀਜ਼ ਨੇ ਉਹ ਤਾਂ ਪਰਮੇਸ਼ਰ ਨੂੰ ਪਾਉਂਦੀਆਂ ਨਹੀਂ ਹੈ, ਜੇ ਅੱਛੀਆਂ ਨੇ ਫਿਰ ਪਰਮੇਸ਼ਰ ਨੂੰ ਭਾ ਜਾਂਦੀਆਂ। ਸੰਸਾਰ ਕੀ ਹੈ, ਸੰਸਾਰ ਚਾਹੁੰਦਾ ਹੀ ਨਹੀਂ ਵੀ ਰੱਬ ਨੂੰ ਅਸੀਂ ਤਾਂ ਮਿਲਣਾ ਹੀ ਨਹੀਂ, ਕੀ ਕਰਨਾ ਰੱਬ ਨੂੰ ਮਿਲ ਕੇ, ਕੋਈ ਮਤਲਬ ਇਹ ਨਹੀਂ ਹੈ ਇਹਨਾਂ ਦਾ ਪਰਮੇਸ਼ਰ ਨੂੰ ਮਿਲਣ ਦਾ। ਲਗਨ ਹੋਵੇ ਸਹੀ, ਹਾਲਤ ਹੋਵੇ ਸੀਨੇ ਖਿੱਚ, ਜਿਹਨਾਂ ਨੇ ਖਾਧੀ ਉਹ ਕਰ ਆਰਾਮ, ਨਾ ਬਹਿੰਦੇ ਨਿਉ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪਏ ਬਹਿੰਦੇ ਇੱਕੋ ਲਗਨ ਲਗੀ ਲਈ ਜਾਂਦੀ, ਟੋਲ ਅਨੰਤ ਜਿਨ੍ਹਾਂ ਦੀ ਬਸਲਾਂ ਵਾਲੇ ਮੁਕਾਮ ਨਾ ਕੋਈ ਚਾਰ ਪਏ ਨਿਤ ਰਹਿੰਦੇ। ਉਹ ਲਗਨ ਵਾਲਿਆਂ ਦੀ ਬਾਤ ਹੈ, ਸੰਸਾਰ ਲਗਨ ਵਾਲਾ ਨਹੀਂ ਹੈ, ਸੰਸਾਰ ਆਪਣੀ ਮੌਜ ਦੇ ਵਿੱਚ ਆਪਣੀ ਮਰਜ਼ੀ ਦਾ ਮਾਲਕ ਹੈ, ਮੰਗਦਾ ਪਰਮੇਸ਼ਰ ਤੋਂ ਪਰਮੇਸ਼ਰ ਦੇ ਹੀ ਜਾਂਦਾ, ਲੇਕਿਨ ਪਰਤਵਾਂ ਪਿਆਰ ਨਹੀਂ ਰੱਬ ਨੂੰ ਕਰਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਪਰਮੇਸ਼ਰ ਨਾਲ ਨਹੀਂ ਬਣਦੀ। ਪਰਮੇਸ਼ਰ ਨਾਲ ਜੇ ਤਾਂ ਬਣਾਉਣੀ ਹੈ ਤਾਂ ਸ਼ਿੰਗਾਰ ਬਣਾ ਲੈ ਵਧੀਆ, ਆਪੇ ਹੀ ਖਿੱਚਿਆ ਜਾਵੇਗਾ, ਜੋ ਸੋਹਣਾ ਲੱਗੇਗਾ ਤੈਨੂੰ ਖਿੱਚ ਲੈਣਾ। ਕਿਹਾ ਜਾ ਸ਼ਿੰਗਾਰ ਬਣਾਈਏ ਵੀ ਗਹਿਣੇ ਪਾਈਏ, ਗਹਿਣਿਆਂ ਦੇ ਵਿੱਚ ਹੀਰੇ ਜਵਾਹਰਾਤ ਲੱਗੇ ਹੋਣ, ਝਿਲਮਿਲ ਝਿਲਮਿਲ ਕਰਦੇ ਹੋਣ, ਲਾਲ ਮੱਥੇ ਦੇ ਉੱਤੇ ਲੜਕਦੇ ਹੋਣ, ਦੁੱਗਣਾ ਚੌਗਣਾ ਲਾਲੀ ਵਾਲਾ ਰੰਗ ਕਰ ਦਿੰਦੇ ਹੋਣ ਚਿਹਰੇ ਦਾ, ਬਸਤਰ ਬਹੁਤ ਹੀ ਸੋਹਣੇ ਪਾਈਏ, ਖਾਸ ਵੇਸ਼ਭੂਸ਼ਣ ਬਣਾਈਏ ਵੀ ਤਾਂ ਪਾਉਂਦਾ। ਮਹਾਰਾਜ ਕਹਿੰਦੇ ਨਾ, ਇਹ ਗੱਲਾਂ ਰੱਬ ਤੋਂ ਬਹੁਤ ਦੂਰ ਨੇ, ਦੇਖਦਾ ਰੱਬ ਨੂੰ ਬਿਲਕੁਲ ਹੀ ਨਹੀਂ, ਇੱਕ ਪਰਸੈਂਟ ਵੀ ਬਹੁਤਾ ਹੈ, 0.01% ਵੀ ਭੇਖ ਪਰਮੇਸ਼ਰ ਨੂੰ ਰਜਾਉਂਦਾ ਨਹੀਂ ਹੈ। ਲੋਕਾਂ ਵੇਹੋ ਸੂ ਵੀ ਸੂਆ ਬੇਸ ਕਰੀ, ਬੇਸੀ ਸਹੁੰ ਨਾ ਪਾਈ ਹੈ, ਉਹ ਕਰ ਕਰ ਬੇਸ ਰਹੀ। ਮਹਾਰਾਜ ਕਹਿੰਦੇ ਬੇਸਾਂ ਨਾਲ ਵੀ ਕਦੇ ਰੱਬ ਮਿਲਦਾ, ਆਪਣੀ ਜਮਾਤ ਦੇ ਵਿੱਚ ਤੂੰ ਫੌਜ ਦਾ ਜਿਵੇਂ ਵਰਤੀ ਹੈ, ਇਸ ਤਰ੍ਹਾਂ ਕੋਈ ਸੈਲਫ ਡਿਸਿਪਲਿਨ ਵਾਸਤੇ ਜਾਂ ਆਈਡੈਂਟੀਫਿਕੇਸ਼ਨ ਵਾਸਤੇ ਤੂੰ ਭੇਖ ਕਰ ਰਿਹਾ, ਰੱਬ ਨਾਲ ਇਹਦਾ ਸੰਬੰਧ ਨਹੀਂ ਹੈ। ਰੱਬ ਨਾਲ ਸੰਬੰਧ ਅੰਦਰਲਾ, ਕਿਉਂਕਿ ਸੂਕਸ਼ਮ ਚੀਜ਼ ਹੈ, ਉਹਨੂੰ ਸੂਕਸ਼ਮ ਚੀਜ਼ਾਂ ਦਾ ਭੇਖ ਪਾਉਂਦਾ। ਮਹਾਰਾਜ ਕਹਿੰਦੇ ਜੇ ਤੈਂ ਕਰਨਾ ਹੀ ਹੈ ਤਾਂ ਪੈ ਗਈਆਂ ਦੇ ਸਲਾਈਆਂ ਨੈਣੀ ਪਾਵ ਕਰ ਸਿੰਗਾ। ਅਦਬ ਦੀਆਂ ਤਾਂ ਸਲਾਈਆਂ ਪਾ ਅੱਖਾਂ ਦੇ ਵਿੱਚ, ਤੇ ਜਿਹੜਾ ਪਿਆਰ ਹੈ ਇਹਦਾ ਸ਼ਿੰਗਾਰ ਕਰ ਤਾਂ ਪਰਮੇਸ਼ਰ ਤੈਨੂੰ ਮਿਲ ਜਾਏਗਾ। ਕਿਉਂਕਿ ਪਿਆਰ ਤੇ ਬਗੈਰ, ਪਿਆਰ ਦਾ ਹੀ ਸੰਬੰਧ ਹੈ ਸਾਡਾ ਰੱਬ ਨਾਲ, ਗਿਆਨ ਦਾ ਸੰਬੰਧ ਨਹੀਂ ਹੈ। ਗਿਆਨ ਦਿਮਾਗ ਦਾ ਵਿਸ਼ਾ ਹੈ, ਪਿਆਰ ਪਿਆਰ ਹਿਰਦੇ ਦਾ ਵਿਸ਼ਾ। ਵਾਹਿਗੁਰੂ ਹਿਰਦੇ ਦੀ ਬਾਤ ਮੰਨਦਾ, ਦਿਮਾਗ ਦੀ ਨਹੀਂ ਮੰਨਦਾ। ਅਕਲ ਵਾਹਿਗੁਰੂ ਦੇ ਦਰ ਤੇ ਨਹੀਂ ਪਹੁੰਚਿਆ ਕਰਦੀ। ਜਿਹਨਾਂ ਵਿੱਚ ਆਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ, ਉਹਨਾਂ ਵਿੱਚ ਆਈਆਂ ਉੱਤੇ ਲੱਗ ਗਈਆਂ ਯਾਰੀਆਂ। ਤੇ ਕਹਿੰਦੇ ਸਾਨੂੰ ਝੂਮਣੀਆਂ ਆਉਂਦੀਆਂ ਨੇ, ਰਸ ਦੇ ਵਿੱਚ ਅਸੀਂ ਮਖਮੂਰ ਹੋ ਗਏ ਉਸ ਥਾਂ ਦਾ। ਕਹਿੰਦੇ ਜਦੋਂ ਸਾਨੂੰ ਅਕਲ ਵਾਲੇ ਨੇ ਦੇਖਿਆ, ਦਿਮਾਗ ਵਾਲੇ ਨੇ ਦੇਖਿਆ, ਪੜ੍ਹੇ ਹੋਏ ਨੇ ਦੇਖਿਆ, PhD ਨੇ ਦੇਖਿਆ, D.Litt ਨੇ ਦੇਖਿਆ, ਉਹ ਕਹਿੰਦਾ ਉਹ ਪ੍ਰੇਮੀਆਂ ਤੂੰ ਤਾਂ ਬੜਾ ਉਲਟਰਸਤੇ ਪਿਆ। ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਟੋਲਾ ਆਖਦਾ ਹੈ। ਮਾਰੇ ਗਏ ਜਿੰਨਾ ਬੁੱਧੀ ਪਾਰ ਲਾਈਆਂ ਯਾਰੀਆਂ, ਬੁੱਧੀ ਤੋਂ ਪਰੇ ਤਾਂ ਕੋਈ ਹੈ ਹੀ ਨਹੀਂ। ਉਹ ਮਰ ਗਏ ਸਾਰੇ ਜਿਨ੍ਹਾਂ ਨੇ ਬੁੱਧੀ ਤੋਂ ਪਾਰ ਜਾ ਕੇ ਆਪਣੇ ਜੀਵਨ ਦੇ ਵਿੱਚ ਵਰਤੋਂ ਕੀਤੀ। ਉਹ ਕਹਿਣ ਲੱਗੇ ਮਰੀਏ ਜੰਮੀਏ ਸਾਨੂੰ ਨਹੀਂ ਇਹਨਾਂ ਗੱਲਾਂ ਦੀ ਪ੍ਰਵਾਹ। ਬੈਠਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਬਲਬਲੇ ਦੇ ਰੇ ਸਦੀਆਂ ਲੱਗ ਗਈਆਂ ਯਾਰੀਆਂ। ਅਸੀਂ ਤਾਂ ਬਲਬਲੇ ਦੇ ਦੇਸ਼ ਵਿੱਚ ਪਹੁੰਚ ਕੇ ਬੁੱਧੀ ਮੰਡਲ ਨੂੰ ਛੱਡ ਕੇ, ਸਾਨੂੰ ਨਹੀਂ ਬੁੱਧੀ ਮੰਡਲ ਦੀ ਲੋੜ ਹੈ। ਅਸੀਂ ਆਤਮਕ ਮੰਡਲ ਵਿੱਚ ਪਹੁੰਚ ਕੇ ਆਤਮ ਆਨੰਦ ਦੇ ਵਿੱਚ ਦਿਨ ਰਾਤ ਤਾਰੀਆਂ ਲਾ ਰਹੇ ਹਾਂ। ਸੋ ਇਸ ਤਰ੍ਹਾਂ ਦੇ ਨਾਲ ਵਾਹਿਗੁਰੂ ਜੀ ਨੂੰ ਪਿਆਰ ਪਾਉਂਦਾ, ਹੋਰ ਨਹੀਂ ਕੋਈ ਚੀਜ਼ ਪਾਉਂਦੀ। ਨਾਮਦੇਵ ਜੀ ਦੇ ਘਰ ਨੂੰ ਅੱਗ ਲੱਗ ਗਈ, ਲੋਕਾਂ ਨੇ ਸਮਾਨ ਬਚਾ ਲਿਆ। ਨਾਮਦੇਵ ਜੀ ਨੂੰ ਖਬਰ ਹੋਈ ਵੀ ਘਰ ਨੂੰ ਅੱਗ ਲੱਗ ਗਈ ਹੈ। ਬਾਹਰ ਬੈਠੇ ਸੀ ਇਕਾਂਤ ਥਾਂ ਦੇ ਉੱਤੇ, ਕਿਉਂਕਿ ਭਜਨ ਕਰਨ ਵਾਲੇ ਪੁਰਾਣਿਆਂ ਜ਼ਮਾਨਿਆਂ 'ਚ, ਅੱਜ ਕੱਲ੍ਹ ਨਹੀਂ। ਪੁਰਾਣੇ ਜ਼ਮਾਨਿਆਂ 'ਚ ਮੈਂ ਤਾਂ ਕਹਿੰਦਾ ਆਬਾਦੀ ਇਹਦੇ ਨਾਲੋਂ, ਜਦੋਂ ਨਾਮਦੇਵ ਜੀ ਗੱਲ ਕਰਦੇ ਨੇ, ਜਦ ਇਹਦੇ ਨਾਲੋਂ 50 ਗੁਣਾ ਘੱਟ ਸੀ, ਕੁਝ ਲੱਖਾਂ ਦੀ ਗਿਣਤੀ ਸੀ, ਆਬਾਦੀ ਬਹੁਤ ਹੀ ਨਹੀਂ ਸੀਗੀ। ਗੁਰੂ ਮਹਾਰਾਜ ਵੇਲੇ ਵੀ ਬਹੁਤ ਥੋੜ੍ਹੀ ਸੀ। ਆ ਜਦ ਮੈਂ ਪੜ੍ਹਦਾ ਹੁੰਦਾ, ਉਹ ਸਾਨੂੰ ਇਹ 1921 ਦੀ ਫਿਗਰ ਪੜ੍ਹਾਇਆ ਕਰਦੇ ਸੀ ਬਈ ਹਿੰਦੁਸਤਾਨ ਜਿਹੜਾ ਪੂਰਾ ਵਿੱਚੇ, ਪਾਕਿਸਤਾਨ ਵਿੱਚੇ, ਬੰਗਲਾਦੇਸ਼ ਵਿੱਚੇ, ਬਰਮਾ ਦਾ ਸਾਰਾ ਹੀ ਹੁੰਦਾ ਇਹ। ਬਾਅਦ 'ਚ ਕੱਢਿਆ ਸੀ ਬਰਮਾ, ਅੱਜ ਕੱਢਦਾ ਲੰਕਾ, ਅੱਜ ਕੱਢਦਾ, ਪਹਿਲਾਂ ਸਾਰਾ ਹੀ ਇਕੱਠਾ ਟਾਈਮ। ਇਹਦੀ ਆਬਾਦੀ ਕਿੰਨੀ ਹੁੰਦੀ? 21 ਕਰੋੜ। ਥੋੜ੍ਹੀ ਆਬਾਦੀ ਹੁੰਦੀ। ਜਦੋਂ ਨਾਮਦੇਵ ਜੀ ਸੀ ਹੋਰ ਬਹੁਤ, ਉਹ ਤਾਂ ਲੱਖਾਂ ਵਿੱਚ ਹੋਣੀਆਂ, ਕਰੋੜਾਂ 'ਚ ਨਹੀਂ, 1/2 ਕਰੋੜ ਹੋਣਾ, ਜਿਵੇਂ ਅਮਰੀਕਾ ਦੀ, ਕੈਨੇਡਾ, ਆਸਟ੍ਰੇਲੀਆ ਦੀ ਆਬਾਦੀ ਹੈ। ਉਹ ਘਰ ਨੂੰ ਅੱਗ ਲੱਗ ਗਈ ਆਪਦੇ। ਉਸ ਵੇਲੇ ਜਿਹੜੇ ਸਤੈਸ਼ੀ ਸੀ ਉਹ ਨੱਠ ਕੇ ਆਏ, ਵਿੱਚੋਂ ਸਮਾਨ ਕੱਢਣਾ ਸ਼ੁਰੂ ਕਰ ਦਿੱਤਾ, ਇੱਕ ਪਾਸੇ ਰੱਖ ਲਿਆ। ਨਾਮਦੇਵ ਜੀ ਨੂੰ ਜਾ ਕੇ ਦੱਸਦਾ, ਕਿਉਂਕਿ ਨਾਮਦੇਵ ਜੀ ਬਹੁਤ ਥਾਂ 'ਤੇ ਬੈਠੇ ਸੀ, ਮੈਂ ਬੇਨਤੀ ਕਰਦਾ ਸੀ ਕਿ ਪਹਿਲੇ ਜ਼ਮਾਨੇ 'ਚ ਆਬਾਦੀ ਘੱਟ ਹੁੰਦੀ, ਲੋਕਾਂ ਦੀ ਮਰਿਆਦਾ ਹੁੰਦੀ ਸੀ। ਜਿਸ ਥਾਂ ਦਾ ਪਾਣੀ ਰੁੜ ਕੇ ਟੋਬੇ ਜਾਂ ਸਰੋਵਰ ਵਿੱਚ ਜਾ ਕੇ ਪਵੇ, ਉਸ ਥਾਂ ਦੇ ਉੱਤੇ ਬੰਦੇ ਟੋਇਲਟ ਟੱਟੀ ਪਿਸ਼ਾਬ ਵਾਸਤੇ ਨਹੀਂ ਸੀ ਬੈਠਿਆ ਕਰਦੇ, ਨਾ ਪਿਸ਼ਾਬ ਕਰਦੇ ਸੀ ਨਾ ਟੱਟੀ ਜਾਂਦੇ ਸੀ। ਬਹੁਤ ਮਰਿਆਦਾ ਪੁਰਸ਼ੋਤਮ ਲੋਕ ਹੁੰਦੇ, ਸ਼ੁੱਧ ਵਿਅਕਤੀਆਂ ਹੁੰਦੇ, ਉਹ ਨਹੀਂ ਸੀ ਜਾਂਦੇ, ਉਹਨਾਂ ਥਾਵਾਂ 'ਤੇ ਹੀ ਨਹੀਂ ਸੀ ਜਾਂਦੇ। ਹੋਰ ਅਨੇਕਾਂ ਉਹਨਾਂ ਦੇ ਮਰਿਆਦਾ ਸੀ ਇਹਨਾਂ ਗੱਲਾਂ 'ਚ ਵੀ। ਸੋ ਉਹ ਪਾਣੀ ਸ਼ੁੱਧ ਹੁੰਦਾ, ਵਾਤਾਵਰਨ ਸ਼ੁੱਧ ਹੁੰਦਾ, ਅਤੇ ਜਿੱਥੇ ਕੋਈ ਸੋਹਣਾ ਥਾਂ ਦੇਖਦੇ ਸੀ ਭਜਨ ਕਰਨ ਵਾਲੇ, ਉੱਥੇ ਅੰਦਰੋਂ ਹੀ ਆਵਾਜ਼ ਆਉਂਦੀ ਸੀ, ਬਹਿ ਜਾ ਭਜਨ ਕਰ, ਇਹ ਜੁੜਨ ਵਾਲਾ ਥਾਂ ਹੈ, ਉਹ ਬਹਿ ਜਾਇਆ ਕਰਦੇ। ਮਹਾਰਾਜ ਜੀ ਕਹਿੰਦੇ ਅਸੀਂ ਸਲੋਗਲੇ ਗਏ, ਬੜੇ ਬੜੇ ਆਦਮੀ, ਜੱਜ ਵਗੈਰਾ ਅਤੇ ਬੜੇ ਸੈਕਟਰੀ ਵਗੈਰਾ ਮਹਾਰਾਜ ਜੀ ਦੇ ਨਾਲ ਸੀਗੇ। ਸ਼ੁਰੂ ਸ਼ੁਰੂ ਦੀ ਬਾਤ ਹੈ, ਉਹ ਕਹਿੰਦੇ ਸਾਡਾ ਹਰ ਥਾਂ ਜੀ ਕਰੀ ਜਾਵੇ, ਥੋੜ੍ਹੀ ਜਿਹੀ ਦੇਰ ਬਾਅਦ ਅਸੀਂ ਬਹਿ ਜਾਈਏ, ਬਹਿੰਦੇ ਹੀ ਸੁਰਤਾਂ ਉੱਪਰ ਉੱਠ ਜਾਵੇ। ਉਹ ਖੜੇ ਰਹਿਣ ਫੇਰ ਕਹਿਣ ਵੀ ਮਹਾਰਾਜ ਅੱਗੇ ਜਾਣਾ ਹੈ ਆਪਾਂ। ਕਹਿੰਦੇ ਉਹ ਥਾਂ ਮੱਲੋ ਮੱਲੀ ਖਿੱਚਦਾ ਸੀ। ਸੋ ਉਹ ਸਮੇਂ ਐਸੇ ਸੀ, ਹੁਣ ਨਹੀਂ ਹੈ, ਕਦੇ ਬੈਠਣ ਨੂੰ ਥਾਂ ਹੀ ਨਹੀਂ ਹੈ, ਕਦੇ ਜਿੱਥੇ ਬੈਠੋ ਉੱਥੇ ਹੀ ਗੰਦ ਪਿਆ। ਸੋ ਉਸ ਵੇਲੇ ਆਪ ਬਾਹਰ ਬੈਠੇ ਸੀ, ਆਤਮ ਆਨੰਦ ਦੇ ਵਿੱਚ ਉੱਚੀਆਂ ਅਡਾਰੀਆਂ ਲੈ ਰਹੇ ਸੀ, ਘਰ ਨੂੰ ਅੱਗ ਲੱਗ ਗਈ। ਪੜੋਸੀਆਂ ਨੇ ਸਮਾਨ ਬਚਾ ਲਿਆ, ਹਿਤੈਸ਼ੀਆਂ ਨੇ ਬਚਾ ਲਿਆ। ਨਾਮਦੇਵ ਨੂੰ ਖਬਰ ਹੋਈ, ਕਹਿੰਦੇ ਭਗਤ ਜੀ ਤੁਸੀਂ ਤਾਂ ਇੱਥੇ ਬੈਠੇ ਹੋ, ਤੁਹਾਡਾ ਘਰ ਤਾਂ ਜਲ ਗਿਆ ਸਾਰਾ। ਕਹਿੰਦੇ ਸਾਰਾ ਜਲ ਗਿਆ? ਕਹਿੰਦੇ ਨਹੀਂ, ਸਮਾਨ ਬਚਾਇਆ ਹੈ। ਉਹ ਆਪਣੀ ਮੌਜ ਵਿੱਚ ਉਸੇ ਲਟਕ ਵਿੱਚ ਤੁਰ ਪਏ, ਕਿਉਂਕਿ ਆਤਮ ਚਿੰਤਨ ਕਰ ਰਹੇ ਸੀ। ਜਿਸ ਵਕਤ ਉੱਥੇ ਆਉਂਦੇ ਨੇ ਤਾਂ ਲਾਟਾਂ ਨਿਕਲ ਰਹੀਆਂ ਨੇ, ਨਮਸਕਾਰ ਕਰੀ ਨਾਮਦੇਵ ਨੇ, ਹੇ ਪ੍ਰਭੂ ਅੱਜ ਤੇਰਾ ਦਰਸ਼ਨ ਹੋਰ ਰੂਪ ਚ ਹੋ ਰਿਹਾ। ਚਲੋ ਠੀਕ ਹੈ, ਦਰਸ਼ਨ ਤਾਂ ਤੇਰਾ ਹੈ, ਪਰ ਆਹ ਅਣਜਾਣ ਬੰਦਿਆਂ ਨੇ ਤੇਰੀ ਖੁਰਾਕ ਤੇਰੇ ਮੂਹਰਿਓਂ ਖਿੱਚ ਲਈ। ਇਹ ਕਹਿ ਕੇ ਮੰਜੇ ਚੱਕ ਚੱਕ ਕੱਪੜੇ ਜਿਹੜੇ ਵਿਚਾਏ ਸੀ ਉਹ ਸਾਰੇ ਸੁੱਟਣੇ ਸ਼ੁਰੂ ਕਰ, ਬਥੇਰੇ ਹਟਾਉਂਦੇ ਨਾਮਦੇਵ ਨੂੰ। ਨਾਮਦੇਵ ਕਹਿੰਦਾ ਨਹੀਂ, ਆਪੇ ਪਾਲ ਆਪੇ ਪਵਨਾ ਜਾਰੇ ਖਸਮ ਤਾਂ ਰੱਖੇ ਸਭ। ਪ੍ਰਭੂ ਜੀ ਆ ਹੋਰ ਛੱਕ ਲਓ, ਆਹ ਵੀ ਛੱਕ ਲਓ, ਆਹ ਵੀ ਛੱਕ ਲਓ, ਕਿਉਂਕਿ ਜਿਸ ਰੂਪ ਵਿੱਚ ਤੁਸੀਂ ਆਏ ਹੋ ਅਗਨ ਦੇਵਤੇ, ਇਹਦੀ ਭੁੱਖ ਨਹੀਂ ਕਦੇ ਵੀ ਮਿਟਿਆ ਕਰਦੀ, ਇਹਨੂੰ ਤਾਂ ਜਿੰਨੀ ਖੁਰਾਕ ਦੇ ਦਿਓ ਦੇ ਦਿਓ, ਸਭ ਕੁਛ ਚੱਕ ਕੇ ਸੁੱਟ ਲਓ, ਇੱਕ ਵੀ ਚੀਜ਼ ਨਾ ਬਚੀ। ਪੜੋਸੀ ਕਹਿਣਾ ਭਾਂਡੇ ਦਾ ਬਚਾ ਲੈਂਦਾ, ਫੋਨ ਚੀਜ਼ ਦਾ ਬਚਾ ਲੈਂਦਾ। ਉਹ ਕਹਿੰਦੇ ਨਹੀਂ, ਮੇਰੇ ਪ੍ਰਭੂ ਨੂੰ ਭੁੱਖ ਲੱਗੀ ਹੋਈ ਸੀ। ਉਹ ਐਵੇਂ ਨਹੀਂ ਸੀ ਕਹਿੰਦਾ, ਸੱਚੀ ਮਿੱਚੀ ਭਾਵ ਚ ਗੱਲ ਕਰ ਰਿਹਾ ਸੀ। ਐਵੇਂ ਹੁੰਦਾ ਤਾਂ ਅੰਦਰ ਤਾਂ ਉਹਦੇ ਫਿਕਰ ਹੋਣਾ ਸੀ, ਬਾਹਰੋਂ ਗੱਲ ਕਰਦਾ ਗਿਆਨੀਆਂ ਵਰਗੀ। ਉਹ ਭਗਤ ਜੀ ਦਾ ਜਿਹਦੇ ਕੋਲ ਦਿਲ ਹੁੰਦਾ ਨਾ, ਉਹ ਬਹੁਤਾ ਨਹੀਂ ਸੋਚਿਆ ਕਰਦਾ,